गुरु रूप प्यारी साध संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी कमोलक लिखत आत्मा दा संगीत, उसका अगला भाग आप जी दे सामने पढ़िया जा रहा है। इस लड़ी नू समझण लई इस दे पिछले भागां नू सरवण करना जरूरी है जी। आओ प्यार नाल सरवण करिए। इसलिए भगत जनों, इस गलों सावधान रहो, नहीं तां तुसी वी सखणे नामां दा ही प्रचार कर रहे होवोगे। जे प्रचार कर सकदे हो तां बेशक करो, पर प्रभु नाल पई सांझ अथवा संजोग तां प्रचार तों परे दी गल है। ये तां अनुभव दा विशा है, तुसी इस दा प्रचार नहीं कर सकदे। तुसी तां केवल उस दा साख्यात स्वरूप हो सकदे हो। तुहाडा प्रेम, परिश्रम ते प्रभु मिलाप लई अबोल सिख दा बोल ही तारियां समान उस प्रभु दा प्रकाश होना चाहिदा है, जो आकाश विच चमकदे तां हन पर रहंदे मौन हन। जिन्ना चिर तक उन्हां ने मैनू नहीं तकिया, उन्हां दे बाहरी गुण अवगुण बड़े तुच्छ मुल वाले हन। उन्हां दा रेशमी पितंबरी बाणा पा के नदी कंडे धर्म पोथियां दा पाठ करना नाट भवनां विच नृतकारियां दे नाच समान है। धार्मिक अस्थान भी आत्मा दी मौत कर देण वाले हन, अर्थात जुए खाने दी न्याई हन। उन्हां दी मानवतावादी उपकारी भावना भी उसे धरती दी गल हो निबड़दी है, जिस धरती उत्ते बदचलन बाजारी इस्त्रियां रहिंदियां हन। उन्हां दी शरीरक डील डौल विद्वान पंडतां ते भले पुरशां वाली हुंदी है, पर उन्हां विच नवां आत्मक जीवन उस समय ही आरंभ होंदा है जदों उन्हां दी आत्मा विच ऊषा दा प्रकाश होंदा है। गुरप्रसाद अर्थात प्रेम दा सूरज मनुखां दे कर्मां ते करतूतां नूं विचारे बिना ही चढ़दा है। हाँ जी, गुरप्रसाद अर्थात प्रेम दा सूरज मनुखां दे कर्मां ते करतूतां नूं विचारे बिना ही चढ़दा है। असी इंज कह सकते हाँ कि सूरज तां हनेरे दे कर्मां दा कदी ख्याल नहीं करदा, उसनूं तां केवल प्रकाश दा ही ज्ञान है, जिस दे चानण विच सवेर सार फुल खिड़ पैंदे हन। जिस तरह रात दी उदासी विचों सूरज चढ़दा है, कौन जाण सकदा है कि कोई एक इस्त्री जां पुरश उस अंधकार विचों ही चमक पवे, जिस नूं तुसी पापां सरापां दा गूढ़ा हनेरा दसदे हो। इस लई कोई पक्की धारणा ना बनाओ, क्यों जो कई वार सर्वोच्च शक्ति दूषित वातावरण विचों भी पैदा हो सकती है, अते उत्थे ही उस रुख दी न्याई वद्दी फुलदी है, जिहड़ा कि गंदगी भरी धरती विचों उग के फुलदा फलदा है। ते अपने सायेदार छत्र नूं प्रभु दे मंदर उत्ते भी फैला देंदा है। जीवन दे सच दा रहस तां गुरु जी वल्लों तुहाडे लई प्रगटाए प्रेम विच है, ना के उस प्रति तुहाडे वल्लों प्रगटाए प्रेम विच। ये तां गुरु नूं ही ज्ञान है कि वह तुहाडे तों की आस रखदा है, ना के तुहाडे वल्लों गुरु जी उत्ते लाई आस उत्ते। कई वार तां मैं वेसवा दी फुल्लां दी भेटां नूं परवान कर लैंदा हाँ, मर रही हिरनी दी दर्द भरी कूक पुकार नूं प्रेम विच पसीज के सुनदा हाँ, पर मैनू पुजारियां दियां उच्चियां सुरां विच कीतियां गईयां प्रार्थनावां ते मंदर उत्ते चढ़ाए गए फुल ते धूप दीप नहीं पाउंदे। कई वार तां दुखियारी नील गां अते पीड़ा ग्रसिया सर्प मैनू मनुखां नालों वधेरे चंगी तरह जाण रिहा हुंदा है। कई वार तां उन्हां मनुखां दी तुलना विच जो मेरे बारे ज्ञान प्राप्त करन लई अत दे त्रिखावंत होंदे हन, एक नन्नी चिड़ी मेरे बारे वधेरे जाण सकदी है, जो निक्की चुंझ नाल नदी विचों नीर पी के नी जला के आकाश वल तकदी है। इसलिए इस गल दा अभिमान ना करो कि तुसी आकाश विच उड़ रहे पंछियां बन्ना दे जानवरां ते ब्रिछां नालों वधेरे महत्व वाले हो। कई वार तां मनमर्जी नाल आकाश वल उड़ रहे पंछी तुहाडे मंदरां दे कलसां दियां चमकदार नोकां दी तुलना विच मेरे कोल वधेरे छेती पुज जांदे हन। किसे दरख्त दी छांदार छतरी मेरे लई तुहाडे शहरां दी तुलना विच चंगा शहर हो सकदी है, ਜਿਨ੍ਹਾਂ ਵਿੱਚ ਕਿ ਬਲ ਰਹੀਆਂ ਕਾਮਨਾਵਾਂ ਦੀ ਅਗਨੀ ਦੇ ਭੰਡਾਰ ਰਾਖ ਦੀ ਢੇਰੀ ਹੋ ਰਹੇ ਹਨ। ਜਾਨਵਰਾਂ ਦੀ ਮੇਰੇ ਲਈ ਮੌਨ ਖਿੱਚ ਚੁੱਪ ਦੀ ਬਾਣੀ ਹੈ, ਜਿਸ ਦਾ ਸੰਗੀਤ ਮੈਨੂੰ ਖੁਸ਼ੀ ਦਿੰਦਾ ਹੈ। ਤੁਹਾਡੀਆਂ ਰਬਾਬਾਂ, ਸਾਰੰਗੀਆਂ ਅਤੇ ਸਿਤਾਰਾਂ ਦਾ ਸੰਗੀਤ ਕਈ ਵਾਰ ਮੇਰੇ ਮਨ ਨੂੰ ਬੋਝਲ ਲੱਗਣ ਲੱਗ ਪੈਂਦਾ ਹੈ, ਜੋ ਮੈਨੂੰ ਚੀਲਾਂ ਦੇ ਬੰਨਾਂ ਵੱਲ ਜਾਣ ਲਈ ਮਜਬੂਰ ਕਰ ਦਿੰਦਾ ਹੈ। ਇੱਥੇ ਪਵਨਾਂ ਦੀ ਸਰਸਰਾਹਟ ਰੱਬੀ ਸੰਗੀਤ ਬਣ ਲਹਿਰਦੀ ਹੈ ਅਤੇ ਮੈਂ ਇਸ ਨੂੰ ਸੁਣ ਕੇ ਤਾਜ਼ਾ ਦਮ ਹੋ ਜਾਂਦਾ ਹਾਂ। ਨਿੱਕੀ ਕੀੜੀ ਦੇ ਪੈਰਾਂ ਵਿੱਚ ਝਾਂਜਰਾਂ ਹਨ, ਤੁਸੀਂ ਉਹਨਾਂ ਨੂੰ ਨਹੀਂ ਦੇਖਿਆ? ਮੈਂ ਉਹਨਾਂ ਦੀਆਂ ਪ੍ਰਾਰਥਨਾਵਾਂ ਅਤੇ ਪ੍ਰਗੀਤਾਂ ਨੂੰ ਹਾਥੀਆਂ ਦੇ ਤੇਜ਼ ਨਗਾਰਿਆਂ ਤੋਂ ਛੇਤੀ ਸੁਣ ਲੈਂਦਾ ਹਾਂ। ਇਸ ਲਈ ਹੇ ਜਗਿਆਸੂਓ, ਆਪਣੀ ਪਾਰਸਾਈ ਅਤੇ ਭਗਤੀ ਅਤੇ ਫੋਕਾ ਮਾਣ ਨਾ ਕਰੋ, ਨਾ ਹੀ ਇਸ ਗੱਲ ਦਾ ਅਭਿਮਾਨ ਕਰੋ ਕਿ ਨੈਤਿਕ ਤੌਰ 'ਤੇ ਤੁਸੀਂ ਦੂਜਿਆਂ ਨਾਲੋਂ ਉਚੇਰੇ ਹੋ। ਪਰਮ ਤੱਤ ਬਾਰੇ ਆਪਣੇ ਗਿਆਨ ਨੂੰ ਆਧਾਰ ਬਣਾ ਕੇ ਸਭ ਬਾਰੇ ਨਿਰਣਾ ਨਾ ਕਰ ਲਓ। ਪਰਮ ਤੱਤ ਬਾਰੇ ਗਿਆਨ ਪ੍ਰਾਪਤ ਕਰਨ ਦੇ ਬਹੁਤ ਸਾਰੇ ਮਾਰਗ ਹਨ। ਕਈ ਪ੍ਰਕਾਰ ਦੇ ਹਾਦਸੇ ਅਚਾਨਕ ਹੀ ਵਾਪਰ ਜਾਂਦੇ ਹਨ, ਜੋ ਮਨੁੱਖਾਂ ਨੂੰ ਮੇਰੇ ਬਾਰੇ ਸੁਗਮੀ ਬੋਧ ਕਰਵਾ ਦਿੰਦੇ ਹਨ। ਫਿਰ ਦੁਹਰਾ ਦੇਈਏ, ਇਸ ਲਈ ਹੇ ਜਗਿਆਸੂਓ, ਆਪਣੀ ਪਾਰਸਾਈ ਅਤੇ ਭਗਤੀ 'ਤੇ ਫੋਕਾ ਮਾਣ ਨਾ ਕਰੋ, ਨਾ ਹੀ ਇਸ ਗੱਲ ਦਾ ਅਭਿਮਾਨ ਕਰੋ ਕਿ ਨੈਤਿਕ ਤੌਰ 'ਤੇ ਤੁਸੀਂ ਦੂਜਿਆਂ ਨਾਲੋਂ ਉਚੇਰੇ ਹੋ। ਪਰਮ ਤੱਤ ਬਾਰੇ ਆਪਣੇ ਗਿਆਨ ਨੂੰ ਆਧਾਰ ਬਣਾ ਕੇ ਸਭ ਬਾਰੇ ਨਿਰਣਾ ਨਾ ਕਰ ਲਓ। ਪਰਮ ਤੱਤ ਬਾਰੇ ਗਿਆਨ ਪ੍ਰਾਪਤ ਕਰਨ ਦੇ ਬਹੁਤ ਸਾਰੇ ਮਾਰਗ ਹਨ। ਕਈ ਪ੍ਰਕਾਰ ਦੇ ਹਾਦਸੇ ਅਚਾਨਕ ਹੀ ਵਾਪਰ ਜਾਂਦੇ ਹਨ, ਜੋ ਮਨੁੱਖਾਂ ਨੂੰ ਮੇਰੇ ਬਾਰੇ ਸੁਗਮੀ ਬੋਧ ਕਰਵਾ ਦਿੰਦੇ ਹਨ। ਕਈ ਵਾਰ ਤਾਂ ਅਜਿਹੇ ਹਾਦਸੇ ਮੇਰੇ ਤੱਕ ਪੁੱਜਣ ਲਈ ਸ਼ਾਹੀ ਮਾਰਗਾਂ ਨੂੰ ਖੋਲ੍ਹ ਦਿੰਦੇ ਹਨ। ਬੁੱਤ ਪੂਜਾ ਨੂੰ ਤੱਕੋ, ਮੈਂ ਉਸ ਕੁਮਾਰੀ ਨੂੰ ਚੁੰਮ ਲੈਂਦਾ ਹਾਂ ਜੋ ਪਹਿਲੀ ਵਾਰ ਆਪਣੇ ਹੱਥਾਂ ਨਾਲ ਪੱਥਰ ਦੀ ਮੂਰਤੀ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਾਉਣ ਆਉਂਦੀ ਹੈ। ਉਹ ਤਾਂ ਅਭੋਲ ਹੀ ਆਈ ਹੈ, ਪਰ ਆਪਣੀ ਆਤਮਾ ਵਿੱਚ ਅਚੇਤ ਹੀ ਉਹ ਮੇਰੇ ਨਾਮ ਦਾ ਉਚਾਰਨ ਕਰ ਰਹੀ ਹੈ। ਉਸ ਦੇ ਬੋਲਾਂ ਨੂੰ ਕਿਸੇ ਨੇ ਨਹੀਂ ਸੁਣਿਆ, ਨਾ ਤੁਸਾਂ ਅਤੇ ਨਾ ਹੀ ਉਸਨੂੰ ਆਪ ਇਸ ਗੱਲ ਦਾ ਗਿਆਨ ਹੈ। ਉਸ ਵਿਚਾਰੀ ਨੂੰ ਤਾਂ ਇਸ ਗੱਲ ਦੀ ਵੀ ਖਬਰ ਨਹੀਂ ਕਿ ਮੈਂ ਉਸਨੂੰ ਮਿਲ ਚੁੱਕਾ ਹਾਂ। ਉਹ ਤਾਂ ਕੇਵਲ ਅਕਹਿ ਖੁਸ਼ੀ ਵਿੱਚ ਖੀਵੀ ਹੋ ਰਹੀ ਹੈ। ਇਸ ਤਰ੍ਹਾਂ ਦੀ ਅਕਹਿ ਖੁਸ਼ੀ ਦੇ ਛਿਣ ਹਰ ਇੱਕ ਦੇ ਜੀਵਨ ਵਿੱਚ ਆ ਜਾਂਦੇ ਹਨ, ਇੱਥੋਂ ਤੱਕ ਕਿ ਉਹਨਾਂ ਨੂੰ ਵੀ ਅਜਿਹਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਜਿਨ੍ਹਾਂ ਦਾ ਮਨ ਵਹਿਮਾਂ ਭਰਮਾਂ ਦੇ ਗਦੜਾ ਵਿੱਚ ਫਸਿਆ ਹੁੰਦਾ ਹੈ। ਇਹ ਇਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਬੱਦਲਾਂ ਵਿੱਚ ਬਿਜਲੀ ਦੀ ਅਗਨੀ ਚਿਣੰਗ ਛਿਪੀ ਹੁੰਦੀ ਹੈ, ਪਰ ਉਹ ਉਹਨਾਂ ਨੂੰ ਸਾੜਦੀ ਨਹੀਂ। ਇਸ ਤਰ੍ਹਾਂ ਹਵਾ ਨਾਲ ਉੱਡਦੇ ਕੇਸਾਂ ਦੇ ਕਮਜ਼ੋਰ ਵਹਿਮਾਂ ਵਿੱਚ ਖੁਸ਼ੀ ਵਿੱਚ ਅਦਮੁੰਦੇ ਨੈਣਾਂ, ਕਿਸੇ ਭਗਤ ਦੇ ਲੜਖੜਾਉਂਦੇ ਕਦਮਾਂ, ਕਿਸੇ ਪ੍ਰੇਮ ਦੀਵਾਨੇ ਦੀ ਘੋਲ ਘੁਮਾਈ ਮਨੋਦਸ਼ਾ ਵਿੱਚ ਜਿਸ ਵਿੱਚ ਉਹ ਕਿਸੇ ਅਦ੍ਰਿਸ਼ ਨਾਲ ਅਭੇਦ ਹੋ ਰਿਹਾ ਹੁੰਦਾ ਹੈ, ਮੈਂ ਵਿਚਰਦਾ ਹਾਂ ਅਤੇ ਸਭ ਨੂੰ ਮਿਲਦਾ ਹਾਂ, ਪਰ ਫਿਰ ਵੀ ਤੁਸੀਂ ਹੁਣ ਤੱਕ ਮੈਨੂੰ ਨਹੀਂ ਲੱਭ ਸਕੇ ਪਰ ਫਿਰ ਵੀ ਤੁਸੀਂ ਹੁਣ ਤੱਕ ਮੈਨੂੰ ਲੱਭ ਨਹੀਂ ਸਕੇ। ਜੇ ਕੋਈ ਇੰਝ ਸੋਚਦਾ ਹੈ ਕਿ ਉਹ ਮੈਨੂੰ ਉੱਚੇ ਪਰਬਤਾਂ ਉੱਤੇ ਆ ਮਿਲੇਗਾ ਤਾਂ ਉਹ ਗਲਤੀ 'ਤੇ ਹੈ, ਕਿਉਂ ਜੋ ਮੈਂ ਤਾਂ ਹੇਠਾਂ ਦੂਨਾਂ ਵਿੱਚ ਨਿੱਕੇ ਝੋਪੜਿਆਂ ਵਿੱਚ ਰਹਿੰਦਾ ਹਾਂ। ਇਸ ਲਈ ਉਹ ਅਕਾਰਤ ਹੀ ਪਰਬਤਾਂ ਦੀਆਂ ਚੋਟੀਆਂ 'ਤੇ ਜਾਂਦੇ ਹਨ। ਮੈਂ ਤਾਂ ਧਰਤੀ ਨੂੰ ਵਾਹਣ ਬੀਜਣ ਵਾਲਾ ਉਹ ਵਿਅਕਤੀ ਹਾਂ ਜੋ ਉੱਪਰ ਸੂਰਜ, ਤਾਰਿਆਂ ਅਤੇ ਆਕਾਸ਼ ਵੱਲ ਤੱਕਦਾ ਹੈ ਅਤੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਚੁੰਮਦਾ ਹੈ, ਤਦੋਂ ਆਪ ਉਹ ਨੰਗਾ ਅਤੇ ਭੁੱਖਾ ਹੁੰਦਾ ਹੈ। ਫਿਰ ਮੈਂ ਉਹ ਹੀਰੇ ਪੰਨੇ ਪਹਿਨਣ ਵਾਲਾ ਮਹਾਰਾਜ ਹਾਂ ਜਿਸ ਨੂੰ ਕੇਵਲ ਐਸ਼ਵਰਜ ਵਿੱਚ ਗਲਤਾਨ ਹੀ ਵੇਖਿਆ ਜਾ ਸਕਦਾ ਹੈ। ਮੈਂ ਵੀ ਐਸ਼ਵਰਜ ਨੂੰ ਚਾਹੁੰਦਾ ਹਾਂ, ਇਸੇ ਲਈ ਮੈਂ ਤੁਹਾਨੂੰ ਜਿਹੜੇ ਕਿ ਦੁੱਖਾਂ ਕਸ਼ਟਾਂ ਥੱਲੇ ਦੱਬੇ ਹੋਏ ਹੋ ਵੀ ਪ੍ਰਸੰਨ ਵੇਖਣਾ ਚਾਹੁੰਦਾ ਹਾਂ। ਪਰ ਜੇ ਤੁਸੀਂ ਮੈਨੂੰ ਐਸ਼ਵਰਜ ਵਿੱਚੋਂ ਢੂੰਡਦੇ ਹੋ ਤਾਂ ਮੈਂ ਉਹ ਤਿਆਗੀ ਹਾਂ ਜੋ ਹੱਡ ਮਾਸ ਦੀ ਉਸ ਗਲੀ ਸੜੀ ਦੁਰਗੰਧ ਨੂੰ ਘਿਰਣਾ ਕਰਦਾ ਹੈ ਜਿਸ ਨੂੰ ਤੁਸੀਂ ਚੁੰਮਣਾ ਚਾਹੁੰਦੇ ਹੋ, ਇਸੇ ਲਈ ਤੁਸੀਂ ਮੈਨੂੰ ਹੁਣ ਤੱਕ ਲੱਭਿਆ ਹੀ ਨਹੀਂ ਹੈ। ਕਿਸੇ ਨੂੰ ਵੀ ਆਪਣੇ ਹਿਰਦੇ ਅਤੇ ਮਨ ਦੀ ਦਿਆਲਤਾ ਤੋਂ ਵੰਚਿਤ ਨਾ ਰੱਖੋ। ਇਹ ਕਦੀ ਨਾ ਪੁੱਛੋ ਕਿ ਕੌਣ ਤੁਹਾਡੀ ਦਇਆ ਅਤੇ ਖਿਮਾ ਦਾ ਪਾਤਰ ਹੈ। ਕੇਵਲ ਦਿੰਦੇ ਜਾਓ, ਦਿੰਦੇ ਜਾਓ, ਪ੍ਰਭੂ ਤਾਂ ਸਦਾ ਦੇਵਣਹਾਰ ਹੈ, ਇਸ ਲਈ ਪ੍ਰਭੂ ਸਮਾਨ ਹੋਣ ਲਈ ਤੁਹਾਨੂੰ ਦੇਣਾ ਹੀ ਬਣਦਾ ਹੈ। ਤੁਸੀਂ ਉਹਨਾਂ ਚਿਰ ਤੱਕ ਆਪ ਨਹੀਂ ਹੋ ਸਕਦੇ ਜਿੰਨਾ ਚਿਰ ਤੱਕ ਤੁਸੀਂ ਆਪਣੇ ਸਾਰੇ ਆਪੇ ਨੂੰ ਗੁਰੂ ਲਈ ਅਰਪਣ ਨਹੀਂ ਕਰ ਦਿੰਦੇ ਅਤੇ ਆਪਣੇ ਆਪ ਨੂੰ ਗੁਰੂ ਦੀ ਲਗਾਤਾਰ ਸੇਵਾ ਕਰਨ ਲਈ ਤਿਆਰ ਬੜ ਤਿਆਰ ਨਹੀਂ ਕਰ ਲੈਂਦੇ। ਕੋਈ ਵੀ ਆਤਮਾ ਤਿਆਗ ਅਤੇ ਆਤਮ ਬਲੀਦਾਨ ਮੇਰੀ ਖੁਸ਼ੀ ਪ੍ਰਾਪਤ ਕਰਨ ਲਈ ਕਾਫੀ ਨਹੀਂ ਹੈ। ਜੇ ਤੁਹਾਨੂੰ ਅਜਿਹੀ ਸਫਲਤਾ ਪ੍ਰਾਪਤ ਹੋ ਗਈ ਹੈ ਤਾਂ ਤੁਸੀਂ ਸੱਚਮੁੱਚ ਮੈਨੂੰ ਪਾ ਲਿਆ ਹੈ। ਆਪਣੇ ਆਪ ਨੂੰ ਉਸ ਮੇਘ ਸਮਾਨ ਬਣਾ ਲਓ ਜਿਸ ਵਿੱਚ ਦਇਆ ਭਰੀ ਪਈ ਹੈ, ਪਰ ਜੋ ਵਰਖਾ ਰਹਿਤ ਆਕਾਸ਼ ਵਿੱਚ ਉੱਡ ਰਿਹਾ ਹੈ, ਪਰ ਸਮਾਂ ਆਉਣ 'ਤੇ ਦਇਆ ਦਾ ਮੀਂਹ ਬਣ ਵਰ ਪੈਂਦਾ ਹੈ। ਸਤਿਗੁਰੂ ਦੇ ਇਸ਼ਾਰੇ ਦੀ ਉਡੀਕ ਕਰੋ ਅਤੇ ਉਸਦਾ ਹੁਕਮ ਮੰਨੋ। ਬ੍ਰਿਛ ਵਾਂਗ ਹੋ ਜਾਓ, ਆਪਣੀਆਂ ਜੜ੍ਹਾਂ ਗੁਰੂ ਦੀ ਹਸਤੀ ਵਿੱਚ ਗੜ ਦਿਓ ਅਤੇ ਜੀਵਨ ਦੀ ਅੰਧਕਾਰਮਈ ਅਗਿਆਤ ਅਤੇ ਅਨੰਤ ਧਰਤੀ ਵਿੱਚ ਸਹਿਜੇ ਸਹਿਜੇ ਉਸਦੇ ਪਰਮ ਤੱਤ ਨੂੰ ਆਪਣੇ ਵਿੱਚ ਰਚਾਓ ਅਤੇ ਇਸ ਤਰ੍ਹਾਂ ਯੁੱਗਾਂ ਤੱਕ ਬਿਨਾਂ ਅੱਕਣ ਥੱਕਣ ਦੇ ਮੇਰੇ ਮਿਲਾਪ ਆਨੰਦ ਦੇ ਰਸ ਨੂੰ ਮਾਣਦੇ ਰਹੋ, ਕਿਉਂ ਜੋ ਮੇਰੇ ਕਾਰਨ ਤੁਹਾਡੇ ਹਰ ਸਵਾਸ ਵਿੱਚ ਨਵੀਂ ਸ਼ਕਤੀ ਦਾ ਸੰਚਾਰ ਹੋਵੇਗਾ। ਜਿਨ੍ਹਾਂ ਨੇ ਮੇਰੇ ਆਨੰਦ ਨੂੰ ਅਨੰਤਾਂ ਵਿੱਚ ਨਹੀਂ ਚੱਖਿਆ, ਕੇਵਲ ਉਹ ਆਪਣੇ ਆਪ ਨੂੰ ਥੱਕੇ ਟੁੱਟੇ ਅਤੇ ਹਾਰੇ ਹੁੱਟੇ ਅਨੁਭਵ ਕਰਦੇ ਹਨ। ਹਾਂਜੀ, ਜਿਨ੍ਹਾਂ ਨੇ ਮੇਰੇ ਆਨੰਦ ਨੂੰ ਅਨੰਤਾਂ ਵਿੱਚ ਨਹੀਂ ਚੱਖਿਆ, ਕੇਵਲ ਉਹ ਆਪਣੇ ਆਪ ਨੂੰ ਥੱਕੇ ਟੁੱਟੇ ਅਤੇ ਹਾਰੇ ਹੁੱਟੇ ਅਨੁਭਵ ਕਰਦੇ ਹਨ। ਚੇਤੇ ਰੱਖੋ, ਮੈਂ ਤਾਂ ਸਭ ਮਿਠਾਸਾਂ ਦਾ ਸਾਰ ਹਾਂ। ਆਪਣੇ ਪੱਤਿਆਂ ਨੂੰ ਇਸ ਤਰ੍ਹਾਂ ਖੋਲ੍ਹ ਦਿਓ ਜਿਵੇਂ ਤੁਸੀਂ ਆਕਾਸ਼ ਦੇ ਚਾਨਣ ਗ੍ਰਹਿਣ ਕਰਨ ਸਮੇਂ ਮੇਰੇ ਵਿੱਚ ਸਵਾਸ ਲੈ ਰਹੇ ਹੋ। ਇਸ ਤਰ੍ਹਾਂ ਸਦੈਵ ਮੇਰੇ ਨਾਮ ਦਾ ਸਿਮਰਨ ਕਰਦੇ ਹੋਏ ਉਸ ਤਰ੍ਹਾਂ ਬਸੰਤ ਬਹਾਰ ਦੇ ਪੂਰਨ ਖੇੜੇ ਵਿੱਚ ਖਿੜ ਜਾਓ ਅਤੇ ਇੰਝ ਪ੍ਰਤੀਤ ਕਰੋ ਕਿ ਮੇਰੀ ਸਦੀਵੀ ਬਸੰਤ ਦਾ ਨਿੱਘ ਤੁਹਾਡੀਆਂ ਨਾੜੀਆਂ ਵਿੱਚ ਗੇੜੇ ਲਾ ਰਿਹਾ ਹੈ। ਇਸ ਲਈ ਆਪਣੇ ਵਿੱਚ ਗੁਰੂ ਨੂੰ ਅਨੁਭਵ ਕਰਕੇ ਵਧੋ ਫੁੱਲੋ ਅਤੇ ਇਸ ਤਰ੍ਹਾਂ ਉਹਨਾਂ ਸਭ ਰਾਹੀਆਂ ਨੂੰ ਆਪਣੀ ਛਾਂ ਖੇੜਾ ਅਤੇ ਮਹਿਕ ਵੰਡੋ ਜੋ ਜੀਵਨ ਦੇ ਰਾਹਾਂ ਉੱਤੇ ਚੱਲਦੇ ਚੱਲਦੇ ਥੱਕ ਟੁੱਟ ਕੇ ਤੁਹਾਡੇ ਕੋਲ ਆ ਗਏ ਹਨ। ਆਪਣੀ ਹਰ ਪੱਤੀ ਅਤੇ ਪੰਖੜੀ ਦੀ ਮੁਸਕਾਨ ਦੁਆਰਾ ਉਹਨਾਂ ਦਾ ਸਵਾਗਤ ਕਰੋ। ਉਹਨਾਂ ਨੂੰ ਕੁਝ ਪਲਾਂ ਲਈ ਅਜਿਹਾ ਸੁੱਖ ਆਰਾਮ ਦਿਓ ਜੋ ਉਹਨਾਂ ਨੂੰ ਕਿਤੋਂ ਹੋਰ ਨਹੀਂ ਲੱਭ ਸਕਦਾ। ਉਹਨਾਂ ਨੂੰ ਪ੍ਰਭੂ ਪ੍ਰੀਤਮ ਦੀ ਉਹ ਸੁੱਖ ਸ਼ਾਂਤੀ ਦਿਓ ਜਿਹੜੀ ਉਹਨਾਂ ਨੂੰ ਹੋਰ ਕਿਤੋਂ ਨਹੀਂ ਮਿਲ ਸਕਦੀ। ਤੁਹਾਡੀ ਗੂੜੀ ਛਾਂ ਥੱਲੇ ਉਹਨਾਂ ਨੂੰ ਉਹ ਪਰਮ ਸ਼ਾਂਤੀ ਅਤੇ ਸੁੱਖ ਮਿਲੇ ਜੋ ਇੰਦਰੀਆਂ ਦੀਆਂ ਉਤੇਜਨਾ ਭਰਪੂਰ ਖਿੱਚਾਂ ਵਿੱਚੋਂ ਨਹੀਂ ਮਿਲ ਸਕਦਾ, ਜਿਸ ਦਾ ਜੋਸ਼ ਬਾਹਰ ਦੇ ਖੇੜੇ ਦੇ ਅੰਤ ਨਾਲ ਠੰਡਾ ਪੈ ਜਾਂਦਾ ਹੈ। ਅਜਿਹਾ ਪਰਮਾਨੰਦ ਨਾ ਤਾਂ ਬੁੱਧੀ ਦੁਆਰਾ ਮਿਲਦਾ ਹੈ, ਨਾ ਕਲਾ ਕਿਰਤ ਨੂੰ ਮਾਣਨ ਦੁਆਰਾ, ਅਤੇ ਨਾ ਹੀ ਇਸਤਰੀ ਪੁਰਸ਼ ਦੇ ਪ੍ਰੇਮ ਵਿੱਚੋਂ ਪ੍ਰਾਪਤ ਹੋ ਸਕਦਾ ਹੈ। ਇੰਝ ਉਹਨਾਂ ਨੂੰ ਗੁਰੂ ਦੇ ਹਿਰਦੇ ਦੇ ਪ੍ਰੇਮ ਆਨੰਦ ਨੂੰ ਮਾਣਨ ਦਿਓ ਜਿਹੜਾ ਪਤਝੜਾਂ ਅਤੇ ਉਦਾਸ ਸਿਆਲਾਂ ਵਿੱਚ ਵੀ ਇੱਕ ਸਮਾਨ ਹੈ। ਇਸ ਤਰ੍ਹਾਂ ਉਸਨੂੰ ਗਿਆਨ ਹੋ ਜਾਵੇਗਾ ਕਿ ਸਭ ਰਿਸ਼ਤੇ ਨਾਤੇ ਰਾਜਾਂ ਦੇ ਪਿਆਰ ਸਭ ਸਵਾਰਥੀ ਖੇਡ ਸਨ ਅਤੇ ਕੇਵਲ ਦੂਰ ਦੀਆਂ ਯਾਦਾਂ ਦੇ ਧੁੰਦਲੇ ਛਿਣ ਪਾਂਗਰ ਪਰਛਾਵੇਂ ਸਨ। ਉਹਨਾਂ ਨੂੰ ਇਸ ਗੱਲ ਦੀ ਸੋਝੀ ਕਰਾ ਦਿਓ ਕਿ ਜਿਹੜੇ ਪ੍ਰੇਮ ਦੇ ਉਹ ਇੱਛਕ ਸਨ ਉਹ ਅਜਿਹਾ ਨਹੀਂ ਸੀ ਜੋ ਮੌਤ ਤੋਂ ਪਰੇ ਵੀ ਉਹਨਾਂ ਦੀ ਰੱਖਿਆ ਕਰ ਸਕਦਾ ਹੈ, ਨਾ ਹੀ ਉਹ ਉਹਨਾਂ ਤੂਫਾਨਾਂ ਅਤੇ ਝੱਖੜਾਂ ਵਿੱਚ ਸਹਾਈ ਹੁੰਦਾ ਹੈ ਜੋ ਜੀਵਨ ਯਾਤਰਾ ਵਿੱਚ ਮਨੁੱਖ ਦੇ ਸਿਰ ਉੱਤੇ ਝੁਲਦੇ ਹਨ। ਪਰ ਦੂਜੇ ਬੰਨੇ ਤੁਹਾਡੇ ਵੱਲੋਂ ਦਿੱਤਾ ਗਿਆ ਨਿੱਘ ਅਤੇ ਪ੍ਰੇਮ ਅਜਿਹਾ ਹੈ ਜੋ ਉਹਨਾਂ ਦੇ ਔਗੁਣਾਂ ਅਤੇ ਅਪੂਰਨਤਾਈਆਂ ਦੇ ਹੁੰਦਿਆਂ ਹੋਇਆਂ ਵੀ ਉਹਨਾਂ ਦਾ ਔੜਕ ਤੱਕ ਸਾਥ ਨਿਭਾਉਂਦਾ ਹੈ। ਉਹਨਾਂ ਨੂੰ ਵੀ ਤੁਹਾਡੇ ਰਾਹੀਂ ਗੁਰੂ ਦੇ ਪ੍ਰਸਾਦ ਕਰਮ ਦਾ ਬੋਧ ਹੋਵੇ। ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਹੈ ਕਿ ਸੰਸਾਰ ਵਿਚਲੇ ਪ੍ਰੇਮ ਦੇ ਰਿਸ਼ਤੇ ਨਾਤੇ ਕੇਵਲ ਪਰਛਾਵੇਂ ਮਾਤਰ ਹਨ ਅਤੇ ਉਹਨਾਂ ਦੀ ਪਸੰਦ ਅਤੇ ਨਾਪਸੰਦ ਸਵਾਰਥ ਅਧੀਨ ਛਿਣ ਭੰਗਰ ਅਤੇ ਥੋੜ ਚਿਰੀ ਸੀ, ਇਸ ਗੁਰੂ ਦੀ ਬਖਸ਼ਿਸ਼ ਦੇ ਉਹ ਵੀ ਸਾਂਝੀਵਾਲ ਬਣਨ ਜਿਨ੍ਹਾਂ ਨੇ ਆਪਣੇ ਮਾਰਗ ਉੱਤੇ ਚੱਲ ਕੇ ਪ੍ਰਭੂ ਪ੍ਰੀਤਮ ਦੀ ਪ੍ਰੇਮ ਛੋਹ ਨੂੰ ਮਾਣ ਲਿਆ ਹੈ। ਪਰ ਫਿਰ ਪ੍ਰੇਮ ਮਾਰਗ ਤੋਂ ਭਟਕ ਕੇ ਉਸ ਪ੍ਰੇਮ ਦੀ ਪੁਨਰ ਪ੍ਰਾਪਤੀ ਦੇ ਅਸਮਰੱਥ ਹੋ ਗਏ ਹਨ। ਇਸ ਪ੍ਰੇਮ ਨੂੰ ਉਸ ਇਸਤਰੀ ਨੂੰ ਦਿਓ ਜਿਸ ਨੇ ਆਪਣੇ ਪਤੀ ਵੱਲੋਂ ਮੂੰਹ ਮੋੜ ਲਿਆ ਹੈ। ਤੇ ਆਪਣੀ ਪਤੀ ਦੀ ਥਾਂ ਕਿਸੇ ਹੋਰ ਨੂੰ ਚਾਹਵਣ ਲੱਗ ਪਈ ਹੈ। ਇਸੇ ਤਰ੍ਹਾਂ ਉਸ ਪਤੀ ਨੂੰ ਦਿਓ ਜੋ ਆਪਣੀ ਪਤਨੀ ਵੱਲੋਂ ਉਪਰਾਮ ਹੋ ਗਿਆ ਹੈ। ਗੁਰੂ ਜੀ ਦੇ ਅਸਗਾਹ ਪ੍ਰੇਮ ਦਾ ਉਹਨਾਂ ਸਭ ਥੱਕੇ ਹਾਰੇ ਜੀਵਨ ਪਾਉਂਦੀਆਂ ਨੂੰ ਰਸ ਸਵਾਦਨ ਕਰਵਾਓ ਜਿਹੜਾ ਸੂਰਜ ਦੇ ਪ੍ਰਕਾਸ਼ ਦੀ ਤਰ੍ਹਾਂ ਸਭ ਨੂੰ ਗਲਵਕੜੀ ਵਿੱਚ ਲੈ ਲੈਂਦਾ ਹੈ ਅਤੇ ਨਾ ਤਾਂ ਉਹਨਾਂ ਦੇ ਨਾਮ ਪੁੱਛਦਾ ਹੈ, ਨਾ ਕਰਮਾਂ ਨੂੰ ਚਿਤਾਰਦਾ ਹੈ ਅਤੇ ਨਾ ਹੀ ਉਹਨਾਂ ਲੋਕਾਚਾਰੀ ਰੀਤੀਆਂ ਦਾ ਧਿਆਨ ਕਰਦਾ ਹੈ ਜਿਨ੍ਹਾਂ ਨੂੰ ਪ੍ਰੇਮ ਦੇ ਵਫਾਦਾਰੀ ਅੰਗ ਮੰਨਿਆ ਜਾਂਦਾ ਹੈ, ਜਿਸ ਦੀ ਕਿ ਮਨੁੱਖ ਨੂੰ ਜੀਵਨ ਮਾਰਗ ਵਿੱਚ ਪ੍ਰੇਮ ਦੀ ਪ੍ਰਾਪਤੀ ਲਈ ਲੋੜ ਆਉਂਦੀ ਹੈ। ਮਨੁੱਖ ਸਦਾ ਆਪਣੇ ਅੰਦਰ ਦੇ ਸਰਵਉੱਚ ਦਾ ਵਫ਼ਾਦਾਰ ਹੋਣ ਲਈ ਤਾਂਘਦਾ ਰਿਹਾ ਹੈ। ਸ਼ਾਇਦ ਇਹੋ ਕਾਰਨ ਹੈ ਕਿ ਉਹ ਵਧੇਰੇ ਕਰਕੇ ਆਪਣੀਆਂ ਹੀ ਗਲਤ ਚੋਣਾਂ ਸਦਕਾ ਬੇਵਫਾ ਹੋ ਜਾਂਦਾ ਹੈ। ਪਰ ਗੁਰੂ ਦਾ ਪ੍ਰੇਮ ਯੁੱਗਾਂ ਤੱਕ ਨਿਭਣ ਵਾਲਾ ਹੈ। ਜਿਹੜੇ ਗੁਰੂ ਵੱਲੋਂ ਮੁੱਖ ਮੋੜ ਜਾਂਦੇ ਹਨ ਉਹ ਉਹਨਾਂ ਦਾ ਵੀ ਪਿੱਛਾ ਕਰਦਾ ਹੈ। ਹਾਂਜੀ, ਜਿਹੜੇ ਗੁਰੂ ਵੱਲੋਂ ਮੁੱਖ ਮੋੜ ਜਾਂਦੇ ਹਨ ਉਹ ਉਹਨਾਂ ਦਾ ਵੀ ਪਿੱਛਾ ਕਰਦਾ ਹੈ। ਐਨ ਉਸੇ ਤਰ੍ਹਾਂ ਜਿਵੇਂ ਇੱਕ ਆਜੜੀ ਆਪਣੇ ਇੱਜੜ ਦੀ ਰਖਵਾਲੀ ਕਰਦਾ ਹੈ ਅਤੇ ਜਿਹੜੀ ਕੋਈ ਭੇਡ ਲਾਂਭੇ ਚਲੀ ਜਾਂਦੀ ਹੈ ਉਸਨੂੰ ਵੀ ਉਹ ਭਾਲ ਕੇ ਰਾਤ ਨੂੰ ਸਾਰੇ ਇੱਜੜ ਨੂੰ ਸੁਰੱਖਿਅਤ ਕਰ ਲਿਆਉਂਦਾ ਹੈ। ਪ੍ਰਭੂ ਦਾ ਪ੍ਰੇਮ ਬਹੁਤ ਵੱਡਾ ਹੈ, ਕੋਈ ਮਾਂ ਵੀ ਉਸ ਜਿੰਨਾ ਪ੍ਰੇਮ ਨਹੀਂ ਕਰ ਸਕਦੀ। ਪ੍ਰਭੂ ਤਾਂ ਹਾਥੀ ਦੀ ਪੁਕਾਰ ਸੁਣ ਕੇ ਉਸਨੂੰ ਮੌਤ ਦੇ ਜਬਾੜਿਆਂ ਤੋਂ ਬਚਾਉਣ ਲਈ ਨੰਗੇ ਪੈਰੀ ਉੱਠ ਨੱਠਦਾ ਹੈ ਅਤੇ ਉਸਨੂੰ ਆਪਣੇ ਚਮਕ ਦੇ ਤੇਜ਼ ਧਾਰ ਹਥਿਆਰ ਨੂੰ ਸੁੱਟ ਕੇ ਮੌਤ ਦੇ ਮੂੰਹੋਂ ਬਚਾ ਲੈਂਦਾ ਹੈ। ਉਸ ਦੇ ਭਾਲੇ ਦੀਆਂ ਤਿੱਖੀਆਂ ਚਮਕੀਲੀਆਂ ਨੋਕਾਂ ਨਾਲ ਮੌਤ ਵਰਗੇ ਅੰਧਕਾਰ ਦੇ ਭਰਮ ਜਾਲ ਕੱਟ ਜਾਂਦੇ ਹਨ ਅਤੇ ਗੁਰੂ ਦੇ ਮਸਤਕ ਤੋਂ ਜਿਹੜਾ ਊਸ਼ਾ ਦਾ ਪ੍ਰਕਾਸ਼ ਆਉਂਦਾ ਹੈ ਉਸਦੇ ਅੱਗੇ ਅੱਗੇ ਰਾਤ ਦੌੜਨ ਲੱਗ ਪੈਂਦੀ ਹੈ। ਮੌਤ ਨੂੰ ਜਿੱਤ ਲਿਆ ਗਿਆ ਹੈ, ਜਾਓ ਆਨੰਦ ਕਰੋ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।